ਦੋਸਤੋ SBS ਦੇ ਨਿਊਜ਼ ਡੈਸਕ ਤੋਂ ਪ੍ਰਾਪਤ ਹੋਈਆਂ ਖਬਰਾਂ ਦੇ ਨਾਲ ਮੈਂ MP ਸਿੰਘ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਕਰਦਾ ਹਾਂ ਜੀ ਸਵਾਗਤ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਤਸਮਾਨੀਆ ਨੇ ਸਰਕਾਰੀ ਸੰਸਥਾਵਾਂ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਪੀੜਤਾਂ ਤੋਂ ਰਸਮੀ ਤੌਰ ਉੱਤੇ ਮੁਆਫ਼ੀ ਮੰਗੀ ਹੈ। ਅਮਰੀਕਾ ਨੇ ਚੋਣਾਂ ਵਿੱਚ ਰੂਸੀ ਦਖਲ ਅੰਦਾਜ਼ੀ ਦੇ ਖੁਲਾਸੇ ਨੂੰ ਨਕਾਰਿਆ ਹੈ। ਅਤੇ ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਆਪਣੇ ਇੱਕ ਦਿਨਾਂ ਅਤੇ ਟੈਸਟ ਟੀਮਾਂ ਦੀ ਕਰ ਦਿੱਤੀ ਹੈ ਘੋਸ਼ਣਾ। ਪੈਟ ਕਮਿੰਸ ਕਰਨਗੇ ਦੋਵਾਂ ਟੀਮਾਂ ਦੀ ਅਗਵਾਈ। ਹੁਣ ਖਬਰਾਂ ਵਿਸਥਾਰ ਨਾਲ। ਤਸਮਾਨੀਆ ਨੇ ਆਪਣੇ ਰਾਜ ਸੰਸਥਾਵਾਂ ਵਿੱਚ ਬਾਲ ਜਿਨਸੀ ਸ਼ੋਸ਼ਣ ਦੇ ਪੀੜਤਾਂ ਤੋਂ ਰਸਮੀ ਤੌਰ ਉੱਤੇ ਮੁਆਫ਼ੀ ਮੰਗੀ ਹੈ। ਪ੍ਰੀਮੀਅਰ ਜੈਰੇਮੀ ਰੌਕਲਿਫ ਨੇ ਅੱਜ ਤਸਮਾਨੀਆ ਦੀ ਪਾਰਲੀਮੈਂਟ ਦੇ ਸਾਂਝੇ ਸੈਸ਼ਨ ਨੂੰ ਦੱਸਿਆ ਹੈ ਕਿ ਰਾਜ ਵਿੱਚ ਇਸ ਮਸਲੇ ਨਾਲ ਸੰਬੰਧਿਤ ਜੋ ਕੁਝ ਵੀ ਹੋਇਆ ਸੀ ਉਸ ਲਈ ਬਿਨਾਂ ਕਿਸੇ ਸ਼ਰਤ ਦੇ ਮੁਆਫ਼ੀ ਮੰਗੀ ਜਾਂਦੀ ਹੈ।
ਮੈਂਬਰਸ ਆਫ ਦ ਟੈਸਮਾਨੀਅਨ ਪਾਰਲੀਮੈਂਟ ਆਰ ਯੂਨਾਈਟਿਡ ਇਨ ਦਿਸ ਹਾਊਸ ਟੁਡੇ। We failed you. We are all accountable and we are sorry.
ਰਸਮੀ ਮੁਆਫ਼ੀ ਸਰਕਾਰ ਵੱਲੋਂ ਮਾਰਚ 2021 ਵਿੱਚ 5 ਸਾਲਾਂ ਦੀ ਮਿਆਦ ਵਾਲੇ ਇੱਕ ਜਾਂਚ ਕਮਿਸ਼ਨ ਦੀ ਸਥਾਪਨਾ ਤੋਂ ਬਾਅਦ ਸਾਹਮਣੇ ਆਈ ਹੈ। ਇਸ ਕਮਿਸ਼ਨ ਨੇ ਹੁਣ ਤੱਕ ਰਾਜ ਦੇ ਸਿਹਤ, ਸਿੱਖਿਆ, ਨਿਆਂ ਅਤੇ ਘਰ ਤੋਂ ਬਾਹਰ ਦੇਖਭਾਲ ਪ੍ਰਣਾਲੀਆਂ ਵਿੱਚ ਹੋਣ ਵਾਲੇ ਦੁਰਵਿਵਹਾਰ ਦੇ ਸਬੂਤਾਂ ਦੀ ਜਾਂਚ ਕੀਤੀ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਸੰਸਦ ਦੇ ਦੁਬਾਰਾ ਬੈਠਣ ਸਮੇਂ ਇੰਡਸਟਰੀਅਲ ਰਿਲੇਸ਼ਨਸ ਬਿੱਲ ਵਿੱਚ ਮੁੱਖ ਸੋਧਾਂ ਪੇਸ਼ ਕੀਤੀਆਂ ਜਾਣਗੀਆਂ। ਵਰਕਪਲੇਸ ਰਿਲੇਸ਼ਨਸ ਮੰਤਰੀ ਟੋਨੀ ਬਰਕ ਦਾ ਕਹਿਣਾ ਹੈ ਕਿ 17 ਨਵੰਬਰ ਨੂੰ ਸੈਨੇਟ ਦੀ ਰਿਪੋਰਟ ਆਉਣ ਤੋਂ ਬਾਅਦ ਹੋਰ ਬਦਲਾਅ ਕੀਤੇ ਜਾਣਗੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਮੌਜੂਦਾ ਐਡਜਸਟਮੈਂਟਸ ਇਸ ਗੱਲ ਦਾ ਸੰਕੇਤ ਨਹੀਂ ਹਨ ਕਿ ਸਰਕਾਰ ਨੇ ਕਾਨੂੰਨ ਬਣਾਉਣ ਵਿੱਚ ਕੋਈ ਜਲਦਬਾਜ਼ੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਲੇਬਰ ਵੱਲੋਂ ਆਪਣੇ ਚੋਣ ਵਾਅਦਿਆਂ ਨੂੰ ਨਿਭਾਉਣ ਵਿੱਚ ਵਚਨਬੱਧਤਾ ਦਾ ਸੰਕੇਤ ਹੈ।
The fact is that the government that I lead was elected with a mandate to increase people's wages. We went to an election and can't have been clearer. And we also can't have been clearer either in a speech I gave to the Australian Chamber of Commerce and Industry in Sydney during the election campaign. I spoke about the need to get bargaining operating effectively.
ਗ੍ਰੀਨਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਜਲਵਾਯੂ ਤਬਦੀਲੀ ਉੱਤੇ ਆਪਣਾ ਪੂਰਾ ਪ੍ਰਭਾਵ ਨਹੀਂ ਪਾ ਰਹੀ ਹੈ, ਜਦਕਿ ਇਸ ਸਮੇਂ ਮਿਸਰ ਵਿੱਚ COP27 ਨਾਮੀ ਸੰਮੇਲਨ ਚੱਲ ਰਿਹਾ ਹੈ। ਆਸਟ੍ਰੇਲੀਆ ਨੇ ਗ੍ਰੀਨ ਸ਼ਿਪਿੰਗ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗ ਨੂੰ ਸਾਫ਼ ਕਰਨ ਲਈ ਜਲਵਾਯੂ ਸੰਮੇਲਨ ਵਿੱਚ ਇੱਕ ਗਲੋਬਲ ਯੋਜਨਾ ਦਾ ਸਮਰਥਨ ਕੀਤਾ ਹੈ ਅਤੇ ਨਾਲ ਹੀ ਇਹ ਯਕੀਨੀ ਬਣਾਉਣਾ ਵੀ ਤੈਅ ਕੀਤਾ ਹੈ ਕਿ ਮੈਟ੍ਰੈਸਿਸ ਅਤੇ ਟਾਇਰਾਂ ਨੂੰ ਵਾਤਾਵਰਣ ਅਨੁਕੂਲਤ ਤਰੀਕੇ ਦੇ ਨਾਲ ਡਿਸਪੋਜ਼ ਆਫ ਕੀਤਾ ਜਾਣਾ ਚਾਹੀਦਾ ਹੈ। ਪਰ ਗ੍ਰੀਨਜ਼ ਨੇਤਾ ਐਡਮ ਬੈਂਡਟ ਨੇ ਕੈਨਬਰਾ ਵਿੱਚ ਪੱਤਰਕਾਰਾਂ ਨੂੰ ਕਿਹਾ ਹੈ ਕਿ ਆਸਟ੍ਰੇਲੀਆ ਸਮੇਤ ਦੁਨੀਆ ਭਰ ਦੀਆਂ ਸਰਕਾਰਾਂ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਬਚ ਰਹੀਆਂ ਹਨ ਅਤੇ ਇਹ ਇੱਕ ਹੋਰ ਨੁਕਸਾਨਦੇਹ ਗਤੀਵਿਧੀ ਦਾ ਸਮਰਥਨ ਵੀ ਕਰ ਰਹੀਆਂ ਹਨ।
As we're heading towards the climate cliff, Labor is putting its foot on the accelerator and gas projects. There are 114 new coal and gas projects in the pipeline around the country, and Labor is refusing to put a moratorium on new coal and gas projects.
ਨਿਊ ਸਾਊਥ ਵੇਲਸ ਦੇ ਟੈਕਸੀ ਡਰਾਈਵਰਾਂ ਨੇ ਅਧਿਕਾਰਤ ਤੌਰ ਉੱਤੇ ਰਾਜ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਉਹਨਾਂ ਦੀਆਂ ਕਾਰਾਂ ਦੇ ਮੁਆਵਜ਼ੇ ਦੇ ਪੈਕੇਜ ਨੂੰ ਸਵੀਕਾਰ ਕਰ ਲਿਆ ਹੈ। ਨਿਊ ਸਾਊਥ ਵੇਲਸ ਟੈਕਸੀ ਕੌਂਸਲ ਦਾ ਕਹਿਣਾ ਹੈ ਕਿ ਉਹ $905 million ਡਾਲਰਾਂ ਦੇ ਪੈਕੇਜ ਲਈ ਸਹਿਮਤ ਹੋ ਗਈ ਹੈ, ਜੋ ਊਬਰ ਵਰਗੀਆਂ ਪ੍ਰਸਿੱਧ ਰਾਈਡ ਸ਼ੇਅਰਿੰਗ ਐਪਾਂ ਦੇ ਮੁਕਾਬਲੇ ਦੇ ਮੱਦੇਨਜ਼ਰ ਡਰਾਈਵਰਾਂ ਨੂੰ ਉਹਨਾਂ ਦੀਆਂ ਟੈਕਸੀ ਪਲੇਟਾਂ ਦੀ ਬਹੁਤ ਜ਼ਿਆਦਾ ਕੀਮਤ ਦਾ ਮੁਆਵਜ਼ਾ ਦੇਵੇਗੀ। ਪੈਕੇਜ ਦਾ ਮਤਲਬ ਹੈ ਕਿ ਯਾਤਰੀ ਪ੍ਰਤੀ ਯਾਤਰਾ ਲਈ ਵਾਧੂ 20 ਸੈਂਟ ਦਾ ਭੁਗਤਾਨ ਕਰਨਗੇ, ਅਤੇ ਜੂਨ 2029 ਦੀ ਅਸਲ ਅੰਤਮ ਮਿਤੀ ਤੋਂ ਬਾਅਦ ਵੀ ਇਸ ਲੇਵੀ ਦਾ ਭੁਗਤਾਨ ਕਰਦੇ ਰਹਿਣਗੇ। ਇਹ ਮੁਆਵਜ਼ਾ ਜੋ ਪ੍ਰਤੀ ਟੈਕਸੀ ਡਰਾਈਵਰ ਲਗਭਗ 1,50,000 ਬਣਦਾ ਹੈ, ਇਸ ਬਾਰੇ ਮਾਰਚ ਦੀਆਂ ਚੋਣਾਂ ਤੋਂ ਪਹਿਲਾਂ ਬੈਠਕ ਦੇ ਆਖਰੀ 3 ਹਫ਼ਤਿਆਂ ਵਿੱਚ ਰਾਜ ਦੀ ਸੰਸਦ ਵਿੱਚ ਬਹਿਸ ਲਈ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਸੰਯੁਕਤ ਰਾਜ ਅਮਰੀਕਾ ਦਾ ਕਹਿਣਾ ਹੈ ਕਿ ਉਹ ਇਸ ਖੁਲਾਸੇ ਤੋਂ ਹੈਰਾਨ ਨਹੀਂ ਹੈ ਕਿ ਇੱਕ ਰੂਸੀ ਐਲੀਗਾਕ ਨੇ ਪਿਛਲੀਆਂ ਚੋਣਾਂ ਵਿੱਚ ਦਖਲ ਅੰਦਾਜ਼ੀ ਕੀਤੀ ਹੈ। ਕ੍ਰੈਮਲਿਨ ਨਾਲ ਜੁੜੇ ਕਾਰੋਬਾਰੀ ਯੇਵਗੇਨੀ ਪ੍ਰਿਗੋਜ਼ਿਨ ਨੇ ਜਨਤਕ ਤੌਰ 'ਤੇ ਦਖਲ ਅੰਦਾਜ਼ੀ ਨੂੰ ਸਵੀਕਾਰ ਕੀਤਾ ਹੈ ਅਤੇ ਹੁਣ ਪਹਿਲੀ ਵਾਰ ਉਹਨਾਂ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਨੂੰ ਉਸ ਨੇ ਸਾਲਾਂ ਤੋਂ ਖਾਰਜ ਕੀਤਾ ਸੀ। ਪਰ ਵਾਈਟ ਹਾਊਸ ਦੀ ਬੁਲਾਰੀ ਕੈਰਿਨ ਜੀਨ ਪੀਅਰ ਦਾ ਕਹਿਣਾ ਹੈ ਕਿ ਅਮਰੀਕੀਆਂ ਨੂੰ ਆਪਣੀਆਂ ਚੋਣਾਂ ਉੱਤੇ ਭਰੋਸਾ ਹੋਣਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ਇਸ ਜਾਣਕਾਰੀ ਦਾ ਅਮਰੀਕਾ ਦੇ ਮੱਧ ਮਿਆਦ ਵਾਲੀਆਂ ਚੋਣਾਂ ਦੀ ਪੂਰਵ ਸੰਧਿਆ ਉੱਤੇ ਸਾਹਮਣੇ ਆਉਣਾ ਇਹ ਸਿੱਧ ਕਰਦਾ ਹੈ ਕਿ ਇਸ ਨੇ ਸਿਰਫ ਮੁਸੀਬਤ ਹੀ ਪੈਦਾ ਕਰਨੀ ਹੈ।
Yevgeny is a known bad actor who has been sanctioned by the United States, the United Kingdom, and also the European Union. We also know that part of Russia's efforts includes promoting narratives aimed at undermining democracy and sowing division and discord.
ਖਗੋਲ ਵਿਗਿਆਨੀ ਅੱਜ ਰਾਤ ਨੂੰ ਇੱਕ ਅਜਿਹੇ ਪੂਰਨ ਚੰਦ ਗ੍ਰਹਿਣ ਦੀ ਤਿਆਰੀ ਕਰ ਰਹੇ ਹਨ ਜੋ ਕਿ ਆਸਟ੍ਰੇਲੀਆ ਤੋਂ ਦਿਖਾਈ ਦੇਵੇਗਾ। ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਧਰਤੀ ਸੂਰਜ ਅਤੇ ਚੰਦ ਦੇ ਵਿਚਕਾਰ ਆ ਜਾਂਦੀ ਹੈ ਅਤੇ ਚੰਦਰਮਾ ਦੀ ਸਤ੍ਹਾ ਉੱਤੇ ਇੱਕ ਪਰਛਾਵਾਂ ਪਾਉਂਦੀ ਹੈ। ਅੱਜ ਰਾਤ ਦਾ ਵਰਤਾਰਾ ਉਹ ਹੋਵੇਗਾ ਜਿਸ ਨੂੰ ਬਲੱਡ ਮੂਨ ਵਜੋਂ ਜਾਣਿਆ ਜਾਂਦਾ ਹੈ, ਜਿਸ ਦਾ ਅਰਥ ਹੈ ਕਿ ਗ੍ਰਹਿਣ ਸੰਤਰੀ ਅਤੇ ਲਾਲ ਰੰਗਾਂ ਦੇ ਵਿੱਚ ਦਿਖਾਈ ਦੇਵੇਗਾ। ਇਹ ਘਟਨਾ ਇਸ ਸਾਲ ਦਾ ਅਜਿਹਾ ਪਹਿਲਾ ਅਤੇ ਆਖਰੀ ਚੰਦਰਮਾ ਗ੍ਰਹਿਣ ਹੋਵੇਗਾ। ਹੁਣ ਪੇਸ਼ਾਂ ਜੀ ਖੇਡ ਸਮਾਚਾਰ। ਅੱਜ ਗੱਲ ਕਰਾਂਗੇ ਕ੍ਰਿਕਟ ਦੀ। ਆਸਟ੍ਰੇਲੀਆ ਨੇ ਅਗਲੇ ਹਫ਼ਤੇ ਇੰਗਲੈਂਡ ਦਾ ਸਾਹਮਣਾ ਕਰਨ ਲਈ ਪੂਰੀ ਤਾਕਤ ਨਾਲ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਨੂੰ ਉਸ ਦੇ ਵਨ ਡੇ ਟੀ ਟਵੈਂਟੀ ਵਿਸ਼ਵ ਕੱਪ ਦੀ ਤਿਆਰੀ ਦੇ ਮੁੱਖ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ। ਟ੍ਰੈਵਿਸ ਹੈਡ ਨਵੇਂ ਸਲਾਮੀ ਬੱਲੇਬਾਜ਼ ਹਨ, ਜਦੋਂ ਕਿ ਪੈਟ ਕਮਿੰਸ, ਮਿਸ਼ਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ ਨੂੰ ਵੀ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਕਮਿੰਸ ਦੋਨਾਂ ਫਾਰਮੈਟਾਂ ਵਿੱਚ ਆਸਟ੍ਰੇਲੀਆ ਦੀ ਅਗਵਾਈ ਕਰਨਗੇ। ਚੋਣਕਰਤਾਵਾਂ ਨੇ ਇੱਕ ਦਿਨਾ ਕਪਤਾਨ ਦੇ ਰੂਪ ਵਿੱਚ ਉਸ ਦੀ ਪਹਿਲੀ ਸੀਰੀਜ਼ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਮਾਈਕਲ ਹਸੀ ਨੇ ਫੌਕਸ ਸਪੋਰਟਸ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਚੋਣਕਾਰਾਂ ਨੇ ਟੀਮ ਨੂੰ ਚੁਣਨ ਲਈ ਕਾਫ਼ੀ ਮਿਹਨਤ ਕੀਤੀ ਹੈ।
That's why I'm glad I'm not George Bailey and one of the selectors having to make these tough calls. But I think it's a good place for Australia to be. They might be able to rest a bowler here or there, depending on how they're going. It's been a big summer already, you know, with the T20 World Cup and other things on as well. So I would expect maybe to they'll rotate it around a little bit.
ਅਤੇ ਹੁਣ ਪੇਸ਼ਾਂ ਜੀ ਮੁਦਰਾਸਫੀਤੀ ਦੀਆਂ ਤਰ੍ਹਾਂ। ਇੱਕ ਆਸਟ੍ਰੇਲੀਅਨ ਡਾਲਰ US ਦੇ 64.77 ਸੈਂਟ ਦੇ ਬਰਾਬਰ, ਭਾਰਤ ਦੇ 52.99 ਅਤੇ ਪਾਕਿਸਤਾਨ ਦੇ 143.47 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਲਓ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਬੁੱਧਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਥੋੜ੍ਹੀ ਬਹੁਤ ਬੱਦਲਵਾਈ ਰਹੇਗੀ, ਵੱਧ ਤੋਂ ਵੱਧ ਤਾਪਮਾਨ 23 ਡਿਗਰੀ। ਐਡੀਲੇਡ ਦੇ ਵਿੱਚ ਬਾਰਿਸ਼ ਆ ਸਕਦੀ ਹੈ, ਬਾਅਦ ਦੇ ਵਿੱਚ ਤੂਫਾਨ ਵੀ ਆਉਣ ਦੀ ਸੰਭਾਵਨਾ ਵੀ ਹੈ, ਤਾਪਮਾਨ 32 ਡਿਗਰੀ। ਮੈਲਬਰਨ ਦੇ ਵਿੱਚ ਧੁੱਪ ਚੜੀ ਰਹੇਗੀ, 29 ਡਿਗਰੀ। ਹੋਬਾਰਟ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਹੀ ਚੜੀ ਰਹੇਗੀ, 25 ਡਿਗਰੀ। ਕੈਨਬਰਾ ਦੇ ਵਿੱਚ ਮੌਸਮ ਸਾਫ਼, ਧੁੱਪ ਚੜੀ ਰਹੇਗੀ, 24 ਡਿਗਰੀ। ਵੁਲੋਂਗੋਂਗ ਦੇ ਵਿੱਚ ਵੀ ਧੁੱਪ ਚੜੀ ਰਹੇਗੀ, 22 ਡਿਗਰੀ। ਸਿਡਨੀ ਵਿੱਚ ਵੀ ਧੁੱਪ ਚੜੀ ਰਹੇਗੀ, 23 ਡਿਗਰੀ। ਅਤੇ ਨਿਊ ਕਾਸਲ ਦੇ ਵਿੱਚ ਵੀ ਧੁੱਪ ਹੀ ਚੜੀ ਰਹੇਗੀ, 25 ਡਿਗਰੀ। ਬ੍ਰਿਸਬੇਨ ਦੇ ਵਿੱਚ ਵੀ ਅਜਿਹਾ ਮੌਸਮ, 26 ਡਿਗਰੀ। ਕੇਨਸ ਦੇ ਵਿੱਚ ਮੌਸਮ ਸਾਫ਼, ਧੁੱਪ ਚੜੀ ਰਹੇਗੀ, 32 ਡਿਗਰੀ। ਡਾਰਵਨ ਦੇ ਵਿੱਚ ਮੀਂਹ ਪਵੇਗਾ ਅਤੇ ਬਾਅਦ ਦੁਪਹਿਰ ਤੂਫਾਨ ਆਉਣ ਦੇ ਵੀ ਆਸਾਰ ਹਨ, ਤਾਪਮਾਨ ਵੱਧ ਤੋਂ ਵੱਧ 34 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।